कथ कहानी राम जिन सुन मने अड़ी
गुरबाणी पहले क्या जा गुरबाणी नाल जुड़ जुड़न तो बाद जिन्हें गुरबाणी नू मने सतगुरु कहते ओदी कथा मैं भी नहीं लिख सकता
जिन सुन मने अड़ी अकथ कहानी
बहादुर जी की रीस नहीं कर सकते पर सतगुरु कहते पांच पैसे ते चल आखो सतनाम ओ पद जेड़ा मैनू मिलिया सी जिते कोई चिंता नहीं है कोई बोझ नहीं है
अकथ कहानी पद निर्वाणी को बिरला गोर शब्द समाए आप गवाए तेर पावन सो जी सो जाए ओ शब्द समाए गवाए त्रिभावन सो जी सूजे
जाग सलो नड़िए
जाग सलो
नड़िए जाग सलो नड़िए
बोले अतीत अंपर पर राता साच मन गुण सारिया ओह पूर रहे
सलो नड़ी
जाग
सलो नड़ी
कर बोले गुरबाणी राम 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 ਤੇ ਕੁਰਬਾਨੀ
ਸਾਨੀ ਧਾਮ
ਸਾਨੀ ਥਾਮਾ ਪਿਆਰ ਕਰਨਾ ਸਤਿਗੁਰੇ ਆਪਣਾ ਸਦ ਸਦਾ ਸਵਾਰ ਗੁਰ ਕੇ ਚਰਨ ਕੇਸ ਸੰਗ ਝਾੜੇ ਸਿਉਂ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰ ਬਿਨ ਦੂ
ਵਾਹਿਗੁਰੂ 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 ਵਾਹਿਗੁਰੂ।
ਸਾਰੀ ਸੰਗਤ
ਵਾਹਿਗੁਰੂ 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 ਜਾਗਰੇ ਮਨ ਜਾਗਣ ਹਾਰੇ। ਸਿੱਖਾਂ ਨੇ ਕਲਗੀਧਰ ਬਾਬਾ ਜੀ ਨੂੰ ਕਿਹਾ, ਸਤਿਗੁਰੂ ਗੁਰਬਾਣੀ ਦੇ ਅਰਥ ਕਰ ਦਿਓ। ਆਖੋ ਸਤਨਾਮ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜੇ ਮੈਂ ਗੁਰਬਾਣੀ ਦੇ ਅਰਥ ਕਰਤੇ ਤੇ ਇੱਕ ਲਕੀਰ ਖਿੱਚੀ ਜਾਏਗੀ, ਇਹ ਅਰਥ ਨੇ। ਗੁਰਬਾਣੀ ਦੇ ਅਰਥ ਇਹੋ ਜਿਹੇ ਨੇ ਵੀ ਜਿਹੜਾ ਅਰਥ ਕਰੇਗਾ, ਜਿੰਨੀ ਡੂੰਘੀ ਚੁੱਭੀ ਮਾਰੇਗਾ ਓਨਾ ਹੀ ਡੂੰਘਾ ਅਰਥ ਕੱਢ ਲਏਗਾ। ਆਖੋ ਸਤਨਾਮ। ਗੁਰਬਾਣੀ ਉਹ ਖਜ਼ਾਨਾ ਹੈ ਉਹ ਹੀਰੇ ਨੇ। ਹੁਣ ਇਹ ਪੰਕਤੀ ਹੈ ਨਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕੁਮਾਤੇ, ਇਹਦਾ ਅਰਥ ਗੁਰੂ ਰਾਮਦਾਸ ਦੇ ਜਲ ਦੇ ਸਰੋਵਰ ਨਾਲ ਕਰੀਏ ਢੁੱਕਦਾ। ਗੁਰੂ ਅਰਜਨ ਸਾਹਿਬ ਨੇ ਉੱਧਰ ਵੀ ਮੁਖਾਤਬ ਕਰਕੇ ਉਚਾਰਿਆ ਹੈ ਕਿ ਜਿਹੜਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਹੈ ਗੁਰੂ ਰਾਮਦਾਸ ਜੀ ਦਾ, ਜਿਹੜਾ ਮਨ ਕਰਕੇ ਇਸ਼ਨਾਨ ਕਰੇ ਉਸ ਪਾਣੀ ਦੇ ਸਰੋਵਰ ਵੱਲ ਵੀ ਇਸ਼ਾਰਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ। ਅਤੇ ਜੇ ਕੋਈ ਦਿੱਲੀ ਰਹਿੰਦਾ, ਦੇਹਰਾਦੂਨ ਰਹਿੰਦਾ, ਹਜ਼ੂਰ ਸਾਹਿਬ ਰਹਿੰਦਾ, ਕਿਤੇ ਹੋਰ ਦੂਰ ਰਹਿੰਦਾ, ਉਸ ਜਲ ਦੇ ਸਰੋਵਰ ਵਿੱਚ ਇਸ਼ਨਾਨ ਨਹੀਂ ਕਰ ਸਕਦਾ ਮਹੀਨੇ ਦੋ ਮਹੀਨੇ ਬਾਅਦ ਵੀ, ਉਹ ਕੀ ਕਹੇਗਾ ਹੁਣ? ਭਾਈ ਮਨੀ ਸਿੰਘ ਜੀ ਦੀ ਟਕਸਾਲ ਇਸੇ ਪੰਕਤੀ ਦਾ ਦੂਜਾ ਅਰਥ ਕਰਦੀ ਹੈ, ਚੁੱਭੀ ਜਿੰਨੀ ਕੋਈ ਡੂੰਘੀ ਚੁੱਭੀ ਮਾਰੇ। ਪੰਕਤੀ ਉਹ ਹੀ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ, ਇਹਦਾ ਦੂਜਾ ਅਰਥ ਕਰਦੇ ਨੇ ਜਿਹਨੇ ਆਪਣੀ ਆਤਮਾ ਨੂੰ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਦੇ ਸਰੋਵਰ 'ਚ ਨਵਾ ਲਿਆ, ਉਹਦੇ ਵੀ ਸਾਰੇ ਪਾਪ ਖਤਮ ਹੋ ਗਏ। ਆਖੋ ਸਤਨਾਮ। ਇੱਕ ਜਲ ਦਾ ਸਰੋਵਰ ਹੈ, ਇੱਕ ਸਿਫਤਾਂ ਦਾ ਸਰੋਵਰ ਹੈ। ਪੰਕਤੀ ਉਹ ਹੀ, ਭਾਈ ਮਨੀ ਸਿੰਘ ਜੀ ਦੀ ਟਕਸਾਲ ਇਹਦਾ ਤੀਜਾ ਅਰਥ ਕਰਦੀ ਹੈ, ਰਾਮ ਦਾਸ ਸਰੋਵਰ ਨਾਤੇ। ਸੁਣਿਓ ਪੰਕਤੀ ਉਹ ਹੀ ਹੈ, ਸਭ ਉਤਰੇ ਪਾਪ ਕੁਮਾਤੇ। ਹੁਣ ਅਲੱਗ ਕਰ ਦਿਓ, ਰਾਮ ਦਾਸ, ਉਸ ਰਾਮ ਦੇ ਦਾਸ। ਆਖੋ ਸਤਨਾਮ। ਮਹਾਂਪੁਰਸ਼ ਬੰਦਗੀ ਵਾਲੇ, ਸਤਪੁਰਸ਼ ਕਮਾਈ ਵਾਲੇ, ਨਾਮ ਬੰਦਗੀ ਵਾਲੇ, ਰਾਮ ਦਾਸ, ਉਸ ਰਾਮ ਦੇ ਦਾਸ, ਜਿਹੜੇ ਉਸ ਰਾਮ ਦੇ ਦਾਸ ਨੇ ਜਿਨ੍ਹਾਂ ਨੇ ਉਹਨਾਂ ਦੇ ਚਰਨਾਂ ਰੂਪੀ ਸਰੋਵਰ ਵਿੱਚ ਨਹਾਤਾ। ਕੀ ਨਹਾਤਾ? ਕਿ ਉਹਨਾਂ ਨੇ ਜਿਹੜੇ ਗੁਣ ਦੁਨੀਆ ਨੂੰ ਦਿੱਤੇ ਉਸ ਗੁਣਾਂ ਨੂੰ ਜੀਵਨ 'ਚ ਲੈ ਕੇ ਇਸ਼ਨਾਨ ਕੀਤਾ। ਜੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਨੇ, ਕਿਸੇ ਨੇ ਕਿਹਾ ਜੀ ਮੱਝ ਦੁੱਧ ਨਹੀਂ ਦਿੰਦੀ, ਤੇ ਬਾਬਾ ਜੀ ਕਹਿੰਦੇ, ਮਾਂ ਲਈ ਗੱਡਵੀ ਕੱਢੀ ਕਦੀ ਦੁੱਧ ਦੀ? ਆਖੋ ਸਤਨਾਮ। ਮਾਤਾ ਨੂੰ ਦੁੱਧ ਪਿਆਉਂਦੇ ਹੋ? ਦੋਵੇਂ ਮੀਆਂ ਬੀਬੀ ਚੁੱਪ, ਸਿਰਫ ਇਸ਼ਾਰਾ ਦੇ ਰਹੇ। ਕਿਉਂ? ਮਾਂ ਦਾ ਦੁੱਧ ਵੀ ਵੇਚਣਾ ਸ਼ੁਰੂ ਕਰਤਾ ਸੀ ਤੇ ਦੁੱਧ ਸੁੱਕ ਗਿਆ। ਵੱਡਿਆਂ ਦੀ ਸੇਵਾ ਦਾ ਇੰਨਾ ਮਹੱਤਵ ਹੈ, ਉਹ ਜਿਹੜੀ ਅਸੀਸ ਨਿਕਲਦੀ ਬਜ਼ੁਰਗਾਂ ਦੀ ਉਹਦਾ ਕੋਈ ਮੁੱਲ ਨਹੀਂ ਹੈ। ਹੁਣ ਕਿਸੇ ਨੇ ਮਹਾਂਪੁਰਸ਼ਾਂ ਦਾ ਕੋਈ ਬਚਨ ਇਸ ਤਰ੍ਹਾਂ ਸੁਣਿਆ ਕਿ ਮਹਾਂਪੁਰਸ਼ਾਂ ਨੇ ਮਾਂ ਪਿਓ ਦੀ ਸੇਵਾ ਕਰਨ ਵੱਲ ਪ੍ਰੇਰਿਆ? ਕਹਿੰਦੇ ਉਹਨੇ ਵੀ ਜੀਵਨ ਵਿੱਚ ਆਪਣੇ ਕਮੀ ਕੱਢ ਕੇ ਅਤੇ ਵੱਡਿਆਂ ਦਾ ਸਤਿਕਾਰ ਕਰਤਾ, ਇਹਨੂੰ ਕਹਿੰਦੇ ਅਸਲੀ ਨਾਣਾ। ਆਖੋ ਸਤਨਾਮ। ਕਹਿੰਦੇ ਉਸ ਰਾਮ ਦੇ ਦਾਸ, ਉਹਨਾਂ ਦੇ ਗੁਣਾਂ ਨੂੰ ਜਿਹੜਾ ਦੁਨੀਆ ਨੂੰ ਵੰਡੇ ਉਸ ਸਰੋਵਰ 'ਚ ਜਿਹੜੇ ਨਹਾਤੇ ਅਤੇ ਸਭ ਉਤਰੇ ਪਾਪ ਕਮਾਤੇ। ਇਹ ਤਿੰਨ ਅਰਥ ਹੋ ਗਏ। ਭਾਈ ਮਨੀ ਸਿੰਘ ਜੀ ਦੀ ਟਕਸਾਲ ਇਸੇ ਪੰਕਤੀ ਦਾ ਚੌਥਾ ਅਰਥ ਕਰਦੀ ਹੈ, ਰਾਮ। ਵੇਖੋ ਪੰਕਤੀ ਉਹੀ ਹੈ, ਜਿੰਨੀ ਕੋਈ ਡੂੰਘੀ ਚੁੱਭੀ ਮਾਰੇ ਹੀਰੇ ਉਹਨੇ ਲੱਭਦੇ ਜਾਂਦੇ। ਆਖੋ ਸਤਨਾਮ। ਰਾਮਦਾਸ ਸਰੋਵਰ ਨਾਤੇ, ਨੋਟ ਕਰਿਓ ਜੀ, ਜਰਾ ਪੜ੍ਹੇ ਲਿਖੇ ਬੈਠੇ ਆਪ ਜੀ, ਨੰਨੇ ਨੂੰ ਨਾਂ ਅਤੇ ਤੱਤੇ ਨੂੰ ਤੇ ਹੀ ਹੈ। ਇਹਦਾ ਅਰਥ ਬਣਦਾ ਨਾਤੇ, ਇਸ਼ਨਾਨ ਕੀਤਾ ਨਾਤੇ, ਇੱਕ ਨਨੇ ਨੂੰ ਨਾ ਤੱਤੇ ਨੂੰ ਤੇ ਨਾਤੇ ਨਾਤਾ ਗੰਢਿਆ ਗਿਆ। ਆਖੋ ਸਤਨਾਮ ਰਾਮਦਾਸ ਸਰੋਵਰ ਨਾਤੇ, ਕਹਿੰਦੇ ਜਿਹਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਰੂਪੀ ਸਰੋਵਰ ਨਾਲ ਨਾਤਾ ਗੰਢ ਲਿਆ ਸਭ ਉਤਰੇ ਪਾਪ ਮਾਤੇ। ਗੱਜ ਕੇ ਆਖੋ ਸਤਨਾਮ। ਇਸ ਲਈ ਭਾਈ ਗੁਰਬਾਣੀ ਉਹ ਸਰੋਵਰ ਏ ਜਿਹਦੇ ਕਲਗੀ ਧਰ ਜੀ ਵੀ ਲੀਕ ਨਹੀਂ ਖਿੱਚ ਕੇ ਗਏ, ਅਰਥ ਨਹੀਂ ਕੀਤੇ ਸਿੱਖਾਂ ਦੀ ਬੇਨਤੀ ਦੇ ਬਾਵਜੂਦ, ਫਿਰ ਤਾਂ ਲਕੀਰ ਪੈ ਜੂ ਇਹ ਅਰਥ ਨੇ। ਇਹ ਤਾਂ ਉਹ ਖਜ਼ਾਨਾ ਜਿਹੜਾ ਜਿੰਨੀ ਡੂੰਘੀ ਚੁੱਭੀ ਮਾਰੇਗਾ ਓਨੇ ਡੂੰਘੇ ਅਰਥ ਇਹਦੇ ਕੱਢ ਲਏਗਾ। ਇਸ ਲਈ ਸੰਗਤ ਨੂੰ ਬੇਨਤੀ ਹੈ, ਜਿਹੜਾ ਸ਼ਬਦ ਤੁਸੀਂ ਸੁਣ ਰਹੇ ਹੋ ਨਾ, ਜਾਗ ਰੇ ਮਨ ਜਾਗਣ ਹਾਰੇ, ਕਈ ਇੰਨੀ ਕੁ ਚੁੱਭੀ ਮਾਰਦੇ ਨੇ ਕਿ ਅੱਖਾਂ ਦੇ ਜਾਗਣ ਦੀ ਗੱਲ ਕਹੀਏ। ਕਬੀਰ ਸੂਤਾ ਕਿਆ ਕਰੇ ਵੀ ਮੈਨੂੰ ਦੂਜੀ ਨੀਂਦਰ ਦੀ ਗੱਲ ਕਹੀ। ਗੱਜ ਕੇ ਆਖੋ ਸਤਨਾਮ। ਇੱਥੇ ਕੋਈ ਸੰਕੇਤ ਉਸ ਨੀਂਦਰ ਨੂੰ, ਅੱਖਾਂ ਦੇ ਸੌਣ ਜਾਗਣ ਨੂੰ ਨਹੀਂ, ਆ ਮਨ ਦੇ ਜਾਗਣ ਨੂੰ ਹੈ। ਆਖੋ ਸਤਨਾਮ। ਉਹ ਚੁੱਭੀ ਮਾਰਨੀ ਜਾਗ ਰੇ ਮਨ ਜਾਗਣ ਹਾਰੇ। ਔਰ ਜੇ ਜਾਗਣ ਹਾਰੇ ਦੇ ਅਰਥ ਕਰਾਂ ਤਾਂ ਸਾਰਾ ਟਾਈਮ ਇਹਦੇ 'ਚ ਲੰਘ ਜਾਏਗਾ। ਜਾਗਣ ਹਾਰੇ ਦਾ ਮਤਲਬ ਇਹ ਕਿ ਸਤਿਗੁਰੂ ਕਹਿੰਦੇ ਵੀ ਇਹ ਜਾਗ ਸਕਦਾ ਜੇ ਤੂੰ ਯਤਨ ਕਰੇ। ਜਿਵੇਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਅੱਗੇ ਜੋਦੜੀ ਕਹਿੰਦੇ ਆ ਤਾਂ ਕਹਿੰਦੇ ਆ ਨਾ, ਤੂੰ ਬਖਸ਼ਣ ਹਾਰਾ ਵੀ ਤੇਰੇ ਕੋਲ ਹੈਗੀ ਏ, ਕੋਟਾ ਹੈਗਾ ਬਖਸ਼ਣ ਹਾਰਾ, ਤੂੰ ਬਖਸ਼ ਸਕਦਾ, ਰੱਖਣ ਹਾਰਾ। ਇਹ ਜਾਗਣ ਹਾਰੇ ਦਾ ਅਰਥ ਹੈ ਕਿ ਤੂੰ ਮਨ ਨੂੰ ਜਗਾ ਸਕਦਾ ਗੁਰੂ ਦੀ ਓਟ ਲੈ ਕੇ ਜੇ ਹਿੰਮਤ ਮਾਰੇ। ਆਖੋ ਸਤਨਾਮ। ਤੋ ਇੱਥੇ ਗੁਰੂ ਗਰੀਬ ਨਿਵਾਜ਼ ਬਾਬਾ ਜੀ ਨੇ ਅੱਖਾਂ ਦੇ ਜਾਗਣ ਸੌਣ ਦੀ ਗੱਲ ਨਹੀਂ ਕਹੀ ਇਸ ਪੰਕਤੀ 'ਚ। ਮਹਾਰਾਜ ਕਹਿੰਦੇ ਮੈਂ ਉਡੀਕਦਾ ਪਿਆ, ਇਹ ਪੱਕੀ ਗੱਲ ਜੇ ਗੁਰੂ ਤੇਗ ਬਹਾਦਰ ਦੇ ਦਰ 'ਤੇ ਤੁਸੀਂ ਐਡੇ ਪਿਆਰ ਨਾਲ ਦਰਸ਼ਨ ਕਰਨ ਆਉਂਦੇ ਹੋ ਅਤੇ ਗੁਰੂ ਤੇਗ ਬਹਾਦਰ ਵੀ ਪ੍ਰਤੱਖ ਤੁਹਾਡੇ ਵੱਲ ਵੇਖ ਵੇਖ ਕੇ ਉਡੀਕਦੇ ਨੇ, ਇਹਦਾ ਮਨ ਕਦੋਂ ਜਾਗੇਗਾ? ਆਖੋ ਸਤਨਾਮ। ਬਾਬਾ ਜੀ ਉਡੀਕਦੇ ਨੇ। ਕਈ ਵਾਰੀ ਬੰਦੇ ਦੇ ਮਨ 'ਚ ਭੁਲੇਖਾ ਹੁੰਦਾ, ਮੈਂ ਸਵੇਰੇ ਉੱਠ ਕੇ ਪੰਜ ਬਾਣੀਆਂ ਪੜ੍ਹਦਾ ਤਾਂ ਹੈ ਵਾਂ, ਮਨ ਇਹ ਮੇਰਾ ਜਾਗਿਆ ਤਾਂ ਹੋਇਆ, ਸ਼ੁਕਰ ਹੈ ਕੋਈ ਸਵੇਰੇ ਉੱਠ ਕੇ ਨਿਤਨੇਮ 'ਚ ਜੁੜਿਆ। ਪਰ ਮਨ ਦਾ ਜਾਗਣਾ ਹੈ ਜਿਸ ਦਿਨ ਤੈਨੂੰ ਦੁਸ਼ਮਣ 'ਚੋਂ ਵੀ ਗੁਣ ਨਜ਼ਰ ਆਉਣ ਲੱਗ ਪੈਣ, ਫਿਰ ਸਮਝ ਲੈਣਾ ਆ ਜਾਗ ਪਿਆ। ਕਿੰਨੀਆਂ ਕਲਪਨਾਵਾਂ ਹੁੰਦੀਆਂ ਸਾਨੂੰ, ਕਿਉਂ ਹੁੰਦੀਆਂ? ਖਾਨੇ ਬਣੇ ਪਏ, ਕਮਰੇ ਬਣੇ ਪਏ ਨੇ ਈਰਖਾ ਦੇ, ਦਵੈਸ਼ ਦੇ। ਆਖੋ ਸਤਨਾਮ। ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਸੀਂ ਜਰਾ ਜੀ ਗੱਲ ਸੁਣੋ ਕਿ ਧੰਨ ਕਲਗੀਧਰ ਪਾਤਸ਼ਾਹ ਨੇ ਜੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ, ਵੇਖੋ ਮੇਰੇ ਬਾਬੇ ਦੀ ਬਿਰਤੀ ਕਿੱਥੇ ਹੈ। ਜ਼ਫ਼ਰਨਾਮੇ 'ਚ ਜਿੱਥੇ ਔਰੰਗਜ਼ੇਬ ਨੂੰ ਉਹਦੀਆਂ ਗਲਤੀਆਂ ਚਾਨਣਾ ਕਰਾਇਆ, ਉੱਥੇ ਉਹਦੀ ਸਿਫਤ ਵੀ ਲਿਖੀ ਹੈ। ਆਖੋ ਸਤਨਾਮ। ਕਿ ਮੈਂ ਤੇਰੀ ਸਿਫਤ ਵੀ ਕਰਦਾ ਕਲਗੀਧਰ, ਕਹਿੰਦੇ ਆ ਕਿ ਤੂੰ ਪੱਕਾ ਮੁਸਲਮਾਨ ਹੈ, ਔਰ ਟੋਪੀਆਂ ਸੀ ਕੇ ਉਹ ਵੇਚ ਕੇ ਅਤੇ ਉਹਦੇ 'ਚੋਂ ਰੋਟੀ ਖਾਣਾ ਕਿ ਮੈਂ ਆਪਣੀ ਕਿਰਤ 'ਚੋਂ ਖਾਣੀ, ਰਾਜ ਦੇ ਪੈਸੇ 'ਚੋਂ ਨਹੀਂ ਖਾਣੀ? ਆਖੋ ਸਤਨਾਮ। ਕਿੰਨੀ ਈਰਖਾ ਕਮਾਈਏ ਔਰੰਗਜ਼ੇਬ ਨੇ, ਪਰ ਧੰਨ ਕਲਗੀ ਵਾਲੇ ਨੇ ਵੇਖ ਲਓ ਦੁਸ਼ਮਣ 'ਚ ਗੁਣ ਵੀ ਨਾਲ ਵੇਖੇ ਨੇ, ਉਹਨੂੰ ਚਾਨਣਾ ਵੀ ਕਰਾਇਆ ਉਹਦੇ ਗੁਣ ਵੀ। ਇਹ ਮਨ ਜਾਗੇ ਦੀ ਨਿਸ਼ਾਨੀ ਹੈ। ਮਨ ਜਾਗੇ ਵਾਲੇ ਨੂੰ ਕਿਸੇ ਬੰਦੇ ਨਾਲ ਵੈਰ ਨਹੀਂ ਹੁੰਦਾ, ਉਹਦੇ ਔਗਣ ਨਾਲ ਵੈਰ ਹੁੰਦਾ। ਆਖੋ ਸਤਨਾਮ। ਜਿਹਦਾ ਮਨ ਜਾਗਿਆ ਹੈ ਉਹਨੂੰ ਦੁਸ਼ਮਣ 'ਚੋਂ ਵੀ ਸਾਧ ਸੰਗਤ ਗੁਣ ਨਜ਼ਰ ਆਉਣਗੇ। ਜਿਹਦਾ ਮਨ ਜਾਗਿਆ ਹੈ ਉਹਨੂੰ ਆਪਣਾ ਸਵਾਰ ਕੇ ਇੰਨੀ ਖੁਸ਼ੀ ਨਹੀਂ ਹੋਏਗੀ, ਕਿਸੇ ਦੂਜੇ ਦਾ ਸਵਾਰ ਕੇ ਆਖੇਗਾ ਇਹੋ ਜਿਹੀ ਸ਼ਾਂਤੀ ਕਦੀ ਨਹੀਂ ਮਿਲੀ, ਇਹੋ ਜਿਹੀ ਠੰਡ ਕਦੇ ਨਹੀਂ ਪਈ। ਇਹ ਮੈਂ ਤਾਂ ਕੁਝ ਬਚਨ ਸਾਂਝੇ ਕਰ ਰਿਹਾ ਕਿ ਤੁਹਾਨੂੰ ਮਿੰਟ 'ਚ ਨਕਸ਼ਾ ਸਾਹਮਣੇ ਆਜੂ ਮੈਂ ਕਿਹੜੀ ਕਲਾਸ 'ਚ ਹਾਂ, ਆਖੋ ਸਤਨਾਮ। ਮੇਰਾ ਵੀ ਕੰਮ ਬਣਿਆ ਕਿ ਨਹੀਂ ਜਾਗਣ ਵਾਲਾ। ਇਹ ਮਨ ਜਾਗਣ ਦੀ ਨਿਸ਼ਾਨੀ ਆ ਜੇ ਸਾਧ ਸੰਗਤ, ਦੁਸ਼ਮਣ 'ਚੋਂ ਵੀ ਗੁਣ ਨਜ਼ਰ ਆਉਣਗੇ। ਮਨ ਜਾਗਣ ਦੀਆਂ ਨਿਸ਼ਾਨੀਆਂ ਨੇ, ਥੋੜ੍ਹਾ ਬਹੁਤਾ ਆਪਣਾ ਨੁਕਸਾਨ ਵੀ ਹੋ ਜਾਏਗਾ, ਪਰ ਦੂਜੇ ਦਾ ਸਵਾਰਿਆ ਜਾਏਗਾ ਅਤੇ ਠੰਡ ਪਏਗੀ। ਇਹ ਗੁਰਸਿੱਖ ਦੇ ਹਿਰਦੇ ਦੀ ਨਿਸ਼ਾਨੀ ਹੈ ਜਿਹਦਾ ਮਨ ਜਾਗਿਆ। ਮਨ ਜਾਗੇ ਦੀ ਨਿਸ਼ਾਨੀ ਜੇ ਪਕੜ ਖਤਮ ਹੋ ਜਾਏਗੀ, ਸਾਰੇ ਦੁੱਖ ਪਕੜਦੇ ਨੇ। ਆਖੋ ਸਤਨਾਮ। ਜਦੋਂ ਮਨ ਜਾਗ ਪਵੇ ਤਾਂ ਪਕੜ ਖਤਮ ਹੋ ਜਾਂਦੀ ਹੈ। ਉਹ ਹੀ ਗੁਰਸਿੱਖ ਬੱਚਿਆਂ 'ਚ ਰਹਿੰਦਾ, ਪਤਨੀ 'ਚ ਰਹਿੰਦਾ, ਦੁਕਾਨ 'ਤੇ ਵੀ ਜਾਂਦਾ, ਪਰ ਪਕੜ ਖਤਮ ਹੋ ਗਈ ਹੈ। ਉਹੋ ਹੀ ਮਨਮੁੱਖ ਫਸਿਆ ਪਿਆ, ਪੂਰੀ ਪਕੜ 'ਚ ਫਸਿਆ ਪਿਆ। ਅੰਮ੍ਰਿਤਸਰ 'ਚ ਮੈਂ ਕਈਆਂ ਨੂੰ ਪੁੱਛਦਾ ਵੀ ਇੱਕ ਮੁੰਡਾ ਤੁਸੀਂ ਬਿਲਕੁਲ ਬਾਹਰ ਹੀ ਬਾਇਆ ਹੋਇਆ ਥੜੇ 'ਤੇ, ਕਿੰਨੀ ਤਨਖਾਹ ਦਿੰਦੇ ਹੋ? ਕਹਿੰਦੇ 800-900 ਹਜ਼ਾਰ ਰੁਪਇਆ ਮਹੀਨਾ ਲੈ ਲੈਂਦਾ। ਅੱਛਾ, ਇਹਨੂੰ ਮੈਂ ਕਦੀ ਵੇਖਿਆ ਨਹੀਂ ਵੀ ਗਾਹਕ ਨੂੰ ਥਾਨ ਬਜਾਜੀ ਦੇ ਕੱਢ ਕੇ ਵਿਖਾਵੇ, ਚੁੰਨੀਆਂ ਵਿਖਾਵੇ, ਸਮਾਨ ਕੱਪੜਾ, ਇਹਨੂੰ ਬਾਹਰ ਹੀ ਬਾਇਆ ਜੇ। ਕਹਿੰਦੇ ਇਹਨੂੰ ਤਾਂ ਬਾਇਆ ਵੀ ਨਾਲ ਦੀ ਹੱਟੀ ਕੋਈ ਬੀਬੀ ਕੋਈ ਗਾਹਕ ਚੜ੍ਹੇ, ਇਹਦੀ ਇੰਨੀ ਕੁ ਡਿਊਟੀ, ਭੈਣ ਜੀ ਇੱਧਰ ਸੌਦਾ ਲਓ ਜੀ, ਭੈਣ ਜੀ ਸਾਡੇ ਵੱਲੋਂ ਆਓ ਜੀ। ਮੈਂ ਕਿਹਾ ਇਹ ਮਨ ਸੁੱਤੇ ਦੀ ਨਿਸ਼ਾਨੀ ਹੈ ਕਿ ਰੱਬ 'ਤੇ ਵਿਸ਼ਵਾਸ ਨਹੀਂ, ਦੂਜੇ ਦੇ ਕੰਮ 'ਚ ਕਾਂਟੀਆਂ ਮਾਰਦਾ। ਆਖੋ ਸਤਨਾਮ। ਉਹ ਜਿੱਦਾਂ ਮਨ ਜਾਗਿਆ ਉਹ ਤਾਂ ਸੌਦਾ ਇਹੋ ਜਿਹਾ ਰੱਖਦਾ, ਹੱਟੀ 'ਤੇ ਰੇਟ ਇਹੋ ਜਿਹਾ ਰੱਖਦਾ ਕਿ ਜਿੰਦਰਾ ਖੋਲ੍ਹਣ ਤੋਂ ਪਹਿਲੇ ਭੀੜ ਲੱਗੀ ਹੁੰਦੀ ਹੈ।